ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉਬਰੀ ਹੋਮੈ ਮੋਈ ਕਰਾਓ ਦੂਤ ਲੱਗੇ ਫਿਰ ਚੱਕਰੀ ਸਤਿਗੁਰ ਕਾ ਵੇਸਾ ਭਲੀ ਸਰੀ ਜੇ ਉਬਰੀ ਹੋਮੈ ਮੋਈ ਕਰਾਓ ਦੂਤ ਲੱਗੇ ਫਿਰ ਚੱਕਰੀ ਸਤਿਗੁਰ ਕਾ ਵੇਸਾ ਕਲਪ ਤਿਆਗੀ ਬਾਦ ਹੈ ਸੱਚਾ ਬੇਪਰਵਾਹ ਮਨ ਰੇ ਸੱਚ ਮਿਲੈ ਪਉ ਜਾਏ ਭੈ ਬਿਨ ਨਿਰਭਉ ਕਿਉਂ ਥੀਐ ਗੁਰਮੁਖ ਸ਼ਬਦ ਸਮਾਏ ਰਹਾਉ ਕੀਤਾ ਆਖਣ ਆਖੀਐ ਆਖਣ ਤੋਟ ਨਾ ਹੋਏ ਮੰਗਣ ਵਾਲੇ ਕੇਤੜੇ ਦਾਤਾ ਇੱਕੋ ਸੋਏ ਜਿਸਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖਿਨ ਮਹਿ ਖੇਲ ਖੇਲਾਏ ਸੰਜੋਗੀ ਮਿਲ ਏਕ ਸੇਬ ਜੋਗੀ ਉੱਠ ਜਾਏ ਜੋ ਤਿਸ ਪਾਣਾ ਸੋਥੀਐ ਅਵਰ ਨ ਕਰਨਾ ਜਾਏ ਗੁਰਮੁਖ ਵਸਤੁ ਵੇ ਸਾਹੀ ਐ ਸੱਚ ਵੱਖਰ ਸੱਚ ਰਾਸ ਜਿਨੀ ਸੱਚ ਬਣਜਿਆ ਗੁਰ ਪੂਰੇ ਸਾਵਾਸ ਨਾਨਕ ਵਸਤੁ ਪਛਾਣ ਸੀ ਸੱਚ ਸੌਦਾ ਜਸ ਪਾਸ ਜਿਨੀ ਸੱਚ ਬਣਜਿਆ ਗੁਰ ਪੂਰੇ ਸਾਵਾਸ ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ ਭਲੀ ਸਰੀ ਜੇ ਉਬਰੀ ਹੋਮੈ ਮੋਈ ਕਰਾਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਆਰੰਭ ਹੈ। ਵਡਭਾਗੀ ਗੁਰਸਿੱਖ ਮਾਈ ਭਾਈ ਗੁਰਬਾਣੀ ਦੀ ਕਥਾ ਸਰਵਣ ਕਰਦੇ ਹਨ। ਇਸ ਕਥਾ ਦਾ ਮਹਾਤਮ ਹੈ, ਚਰਹੈਂ ਕਸੰਮਲ ਪਾਪ ਤੇਰੇ ਮਨੁਆ, ਅੰਮ੍ਰਿਤ ਕਥਾ ਸੰਤ ਸੰਗ ਸੁਣੁਆ। ਜਦੋਂ ਸਤਸੰਗਤ ਵਿੱਚ ਬੈਠ ਕੇ ਕਿਸੇ ਵੀ ਗੁਰਸਿੱਖ ਗੁਰਮੁਖ ਪਿਆਰੇ ਦੀ ਰਸਨਾ ਤੋਂ ਤੁਸੀਂ ਗੁਰਬਾਣੀ ਦੀ ਕਥਾ ਸਰਵਣ ਕਰਦੇ ਹੋ, ਇਹਦੇ ਨਾਲ ਸਾਡੇ ਮਨ ਦੇ ਪਾਪ ਝੜ ਜਾਂਦੇ ਹਨ। ਕਿਉਂਕਿ ਗੁਰਬਾਣੀ ਦੀ ਕਥਾ ਸਾਡੇ ਮਨ ਨੂੰ ਇੱਕ ਐਸਾ ਹਲੂਣਾ ਦਿੰਦੀ ਹੈ ਜਿਸ ਦੇ ਨਾਲ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿਹੜੀਆਂ ਗੱਲਾਂ ਅਸੀਂ ਠੀਕ ਕਰ ਰਹੇ ਹਾਂ ਅਤੇ ਕਿਹੜੀਆਂ ਗਲਤ ਕਰ ਰਹੇ ਹਾਂ। ਇਸ ਢੰਗ ਦੇ ਨਾਲ ਫਿਰ ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ ਹੁੰਦੀ ਹੈ। ਅਸੀਂ ਹੌਲੀ ਹੌਲੀ ਪਾਪਾਂ ਅਤੇ ਵਿਕਾਰਾਂ ਨੂੰ ਛੱਡਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਚੰਗੇ ਗੁਣਾਂ ਨੂੰ, ਸਿੱਖੀ ਦੇ ਅਸੂਲਾਂ ਨੂੰ ਧਾਰਨ ਕਰਨ ਦੇ ਲਈ ਤਿਆਰ ਹੋ ਜਾਂਦੇ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੁਨੀਆ ਦੇ ਅੰਦਰ ਹਰ ਮਨੁੱਖ ਕਿਸੇ ਨਾ ਕਿਸੇ ਤੋਂ ਡਰਦਾ ਹੈ, ਇਸ ਮਨੁੱਖ ਨੂੰ ਨਿਰਭਉ ਅਵਸਥਾ ਕਿਵੇਂ ਪ੍ਰਾਪਤ ਹੋ ਸਕਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਗੁਰਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਮਨ ਨੂੰ ਸੰਬੋਧਨ ਕਰਕੇ ਇਹ ਉਪਦੇਸ਼ ਦਿੱਤਾ ਹੈ, ਮਨ ਰੇ ਸੱਚ ਮਿਲੈ ਪਾਉ ਜਾਏ, ਪੈ ਬਿਨ ਨਿਰਭਉ ਕਿਉਂ ਥੀਐ, ਗੁਰਮੁਖ ਸ਼ਬਦ ਸਮਾਏ ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਨ ਰੇ ਕਿ ਇਹ ਮਨਾ ਸੱਚ ਮਿਲੈ, ਜਦੋਂ ਤੈਨੂੰ ਸੱਚਾ ਨਾਮ ਮਿਲੇਗਾ ਅਤੇ ਉਸ ਨਾਮ ਨੂੰ ਪ੍ਰਾਪਤ ਕਰਕੇ ਪਾਉ ਜਾਏ, ਤੇਰੇ ਮਨ ਵਿੱਚੋਂ ਹਰ ਕਿਸਮ ਦਾ ਡਰ ਪੈ ਦੂਰ ਹੋ ਸਕਦਾ ਹੈ, ਕਿਉਂਕਿ ਸੱਚਾ ਨਾਮ ਹੀ ਹੈ ਜੋ ਸਾਡੇ ਹਰ ਕਿਸਮ ਦੇ ਡਰ ਨੂੰ, ਭੈ ਨੂੰ ਦੂਰ ਕਰ ਸਕਦਾ ਹੈ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਹਨ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਪਉ ਸਭ ਗੁਆਸੀ। ਜਿਨ੍ਹਾਂ ਨੇ ਨਿਰਭਉ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ ਹੈ, ਉਸ ਦਾ ਸਿਮਰਨ ਕੀਤਾ ਹੈ, ਉਹਦਾ ਵੀ ਸਾਰਾ ਡਰ ਪੈ ਵਾਹਿਗੁਰੂ ਨੇ ਦੂਰ ਕਰ ਦਿੱਤਾ। ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਮਨ ਰੇ ਸੱਚ ਮਿਲੈ ਪਉ ਜਾਏ, ਐ ਮਨਾ ਜਦੋਂ ਕਿਸੇ ਨੂੰ ਸੱਚਾ ਨਾਮ ਪ੍ਰਾਪਤ ਹੋ ਜਾਵੇ, ਫਿਰ ਉਹਦੇ ਮਨ ਦੇ ਵਿੱਚੋਂ ਹਰ ਕਿਸਮ ਦਾ ਡਰ ਪੈ ਦੂਰ ਹੋ ਜਾਂਦਾ ਹੈ। ਮਹਾਂਪੁਰਖਾਂ ਦੇ ਕਥਨਾਂ ਅਨੁਸਾਰ ਸੱਤ ਪ੍ਰਕਾਰ ਦਾ ਪੈ ਹਰ ਮਨੁੱਖ ਦੇ ਮਨ ਦੇ ਅੰਦਰ ਹੁੰਦਾ ਹੈ। ਇਹ ਪੈ ਪ੍ਰਲੋਕ ਪੈ, ਜਨਮ ਵੇਦਨਾ ਜਾਤ, ਅਨਰੱਖਿਆ ਅਰਗੁਪਤ ਪੈ, ਅਕਸ਼ ਮਾਤਰ ਪੈ ਸਾਥ, ਇਹ ਪੈ ਇਸ ਦੁਨੀਆ ਦੇ ਵਿੱਚ ਪੈ, ਬਈ ਕਦੀ ਮੇਰੇ ਪਾਸੋਂ ਗਲਤ ਕੰਮ ਨਾ ਹੋ ਜਾਵੇ, ਜੇ ਲੋਕਾਂ ਨੂੰ ਪਤਾ ਲੱਗ ਗਿਆ, ਲੋਕਾਂ ਦੇ ਸਾਹਮਣੇ ਮੂੰਹ ਦਿਖਾਉਣਾ ਔਖਾ ਹੋ ਜਾਵੇਗਾ। ਇਹ ਡਰ ਹਰ ਮਨੁੱਖ ਦੇ ਮਨ ਵਿੱਚ ਪੈਦਾ ਹੁੰਦਾ ਹੈ, ਪਰਲੋਕ ਪੈ ਅਤੇ ਫਿਰ ਅਗਲੇ ਲੋਕ ਦਾ ਡਰ, ਕਿਧਰੇ ਅੱਗੇ ਜਾ ਕੇ ਜਮਾਂ ਦੇ ਵਸ ਨਾ ਪੈਣਾ ਪਵੇ, ਇਹ ਵੀ ਪੈ ਸਾਡੇ ਮਨ ਵਿੱਚ ਪੈਦਾ ਹੁੰਦਾ। ਇਹ ਪੈ ਪਰਲੋਕ ਪੈ, ਜਨਮ ਵੇਦਨਾ ਜਾਤ, ਜਨਮ ਦੀ ਪੀੜਾ ਦਾ ਪੈ। ਜਦੋਂ ਕੋਈ ਬੱਚਾ ਮਾਤਾ ਦੇ ਗਰਭ ਦੇ ਵਿੱਚ 9 ਮਹੀਨੇ ਰਹਿੰਦਾ ਹੈ ਅਤੇ ਜਨਮ ਲੈਣ ਦੇ ਸਮੇਂ ਇੰਨੀ ਪੀੜਾ ਹੁੰਦੀ ਹੈ, ਇੰਨੀ ਤਕਲੀਫ ਹੁੰਦੀ ਹੈ, ਬੱਚਾ ਬੇਹੋਸ਼ ਹੋ ਜਾਂਦਾ, ਇਹ ਵੀ ਇੱਕ ਕਿਸਮ ਦਾ ਭੈ ਹਰ ਇਨਸਾਨ ਦੇ ਮਨ ਦੇ ਵਿੱਚ ਪੈਦਾ ਹੁੰਦਾ। ਅਤੇ ਨਾਲ ਹੀ ਜਾਤੀ ਦਾ ਭੈ, ਵੀ ਕਿਧਰੇ ਐਸਾ ਨਾ ਕੰਮ ਹੋ ਜਾਵੇ ਬਰਾਦਰੀ ਵਾਲੇ ਹੀ ਭਾਂਡਾ ਛੇਕ ਦੇਣ, ਇਹ ਵੀ ਜਾਤੀ ਦਾ ਪੈ ਹਰ ਬੰਦੇ ਦੇ ਮਨ ਵਿੱਚ ਬਣਿਆ ਰਹਿੰਦਾ ਹੈ। ਅਨਰੱਖਿਆ ਅਰਗੋਪਤ ਪੈ, ਅਨਰੱਖਿਆ ਜਿੱਥੇ ਕੋਈ ਸਾਡਾ ਰਖਵਾਲਾ ਨਾ ਹੋਵੇ, ਅਸੀਂ ਬਿਲਕੁਲ ਇਕੱਲੇ ਹੋਈਏ, ਸਾਡੇ ਮਨ ਵਿੱਚ ਬੜਾ ਡਰ ਬਣਿਆ ਰਹਿੰਦਾ ਹੈ ਵੀ ਮੈਂ ਇਕੱਲਾ ਹਾਂ, ਜੇ ਕਿਸੇ ਨੇ ਮੈਨੂੰ ਘੇਰ ਲਿਆ ਤਾਂ ਮੈਂ ਇਕੱਲਾ ਕੀ ਕਰਾਂਗਾ। ਅਨਰੱਖਿਆ ਅਰਗੁਪਤ ਪੈ, ਇੱਕ ਗੁਪਤ ਪੈ ਹੁੰਦਾ, ਗੋਪਤ ਪੈ ਉਸ ਨੂੰ ਕਹਿੰਦੇ ਨੇ। ਕੋਈ ਆ ਭੂਤ ਪ੍ਰੇਤ ਆਦਿਕ ਜਿਹੜੀਆਂ ਗੁਪਤ ਰੂਹਾਂ ਨੇ ਕਿਧਰੇ ਉਹ ਨਾ ਮੇਰਾ ਪਿੱਛਾ ਕਰਦੀਆਂ ਹੋਣ, ਇਹ ਵੀ ਪੈ ਆਮ ਲੋਕਾਂ ਦੇ ਮਨ ਦੇ ਵਿੱਚ ਵਸਿਆ ਹੁੰਦਾ ਹੈ। ਅਕਸ ਮਾਤਰ ਪੈ ਸਾਥ ਅਤੇ ਅਕਸ ਮਾਤਰ ਪੈ ਵੀ ਅਚਨਚੇਤ ਕੋਈ ਐਕਸੀਡੈਂਟ ਨਾ ਹੋ ਜਾਵੇ, ਕੋਈ ਹਾਦਸਾ ਨਾ ਵਾਪਰ ਜਾਵੇ, ਕੋਈ ਹਮਲਾ ਨਾ ਹੋ ਜਾਵੇ, ਕੋਈ ਅਟੈਕ ਨਾ ਹੋ ਜਾਵੇ, ਇਹ ਵੀ ਪੈ ਹਰ ਬੰਦੇ ਦੇ ਮਨ ਵਿੱਚ ਬਣਿਆ ਰਹਿੰਦਾ। ਇਹ ਸੱਤ ਪ੍ਰਕਾਰ ਦੇ ਪੈ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਮਨ ਰੇ ਸੱਚ ਮਿਲੇ ਪਾਉ ਜਾਏ। ਜਦੋਂ ਵਾਹਿਗੁਰੂ ਦਾ ਸੱਚਾ ਨਾਮ ਮਿਲ ਜਾਵੇ ਫਿਰ ਹਰ ਕਿਸਮ ਦੇ ਡਰ ਪੈ ਦੂਰ ਹੋ ਜਾਂਦੇ ਹਨ। ਪੈ ਬਿਨ ਨਿਰਪਉ ਕਿਉਂ ਥੀਏ ਗੁਰਮੁਖ ਸ਼ਬਦ ਸਮਾਏ। ਹਜ਼ੂਰ ਕਹਿੰਦੇ ਜਿੰਨਾ ਚਿਰ ਤੱਕ ਮਨੁੱਖ ਵਾਹਿਗੁਰੂ ਦੇ ਪੈ ਦੇ ਵਿੱਚ ਨਹੀਂ ਆਉਂਦਾ, ਉਸ ਵਾਹਿਗੁਰੂ ਦੇ ਨਿਰਮਲ ਪੈ ਨੂੰ ਮਨ ਵਿੱਚ ਨਹੀਂ ਵਸਾਉਂਦਾ, ਉਹਨਾਂ ਚਿਰੇ ਨਿਰਪਉ ਕਿਵੇਂ ਹੋ ਸਕਦਾ ਹੈ, ਨਹੀਂ ਹੋ ਸਕਦਾ। ਭਾਵ ਵਾਹਿਗੁਰੂ ਦੇ ਨਿਰਮਲ ਪੈ ਨੂੰ ਮਨ ਵਿੱਚ ਧਾਰਨ ਕਰਕੇ ਹੀ ਨਿਰਪਉ ਅਵਸਥਾ ਸਾਨੂੰ ਪ੍ਰਾਪਤ ਹੋ ਸਕਦੀ ਹੈ, ਅਤੇ ਵਾਹਿਗੁਰੂ ਦੇ ਪੈ ਤੋਂ ਬਿਨਾਂ ਨਿਰਪਉ ਨਹੀਂ ਅਸੀਂ ਹੋ ਸਕਦੇ। ਵਾਹਿਗੁਰੂ ਦਾ ਪੈ ਤੇ ਸਾਨੂੰ ਧਾਰਨ ਕਰਨਾ ਹੀ ਪਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਮੌਲਵੀ ਨੂੰ ਉਪਦੇਸ਼ ਦਿੰਦਿਆਂ ਹੋਇਆਂ ਆਖਿਆ ਸੀ, ਮਰਨਾ ਮੁੱਲਾਂ ਮਰਨਾ ਪੀ ਕਰਤਾਰੋਂ ਡਰਨਾ। ਕਹਿੰਦੇ ਜੇ ਮਰਨਾ ਹੀ ਹੈ ਤਾਂ ਫਿਰ ਡਰਨ ਦੀ ਕੀ ਲੋੜ ਹੈ, ਕਿ ਮੌਤ ਦੇ ਡਰ ਨੂੰ ਵੀ ਖਤਮ ਕਰ ਦਿੰਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਨੇ ਮੌਤ ਦਾ ਡਰ ਵੀ ਖਤਮ ਕਰ ਲਿਆ ਹੈ ਉਹਨਾਂ ਨੂੰ ਵੀ ਰੱਬ ਤੋਂ ਡਰਨਾ ਚਾਹੀਦਾ। ਕਿਉਂ, ਕਿਆ ਜਾਨਣਾ ਕਿ ਮਰਹਗੇ ਕੈਸਾ ਮਰਨਾ ਹੋਏ, ਪਤਾ ਨਹੀਂ ਕਿਹੋ ਜਿਹੀ ਮੌਤ ਪਰਮੇਸ਼ਰ ਦੇਵੇ, ਇਸ ਲਈ ਰੱਬ ਤੋਂ ਤਾਂ ਡਰਨਾ ਹੀ ਚੰਗਾ ਹੈ। ਇਹ ਨਾ ਹੋਵੇ ਤੜਫ ਤੜਫ ਕੇ ਸਹਿਕ ਸਹਿ ਕੇ ਔਖੇ ਹੋ ਕੇ ਮਰਨਾ ਪਵੇ, ਔਖੀ ਘੜੀ ਆ ਕੇ ਬਣ ਜਾਵੇ, ਸਾਲਾਂ ਬੱਧੀ ਕਿਸੇ ਅਸਾਧ ਰੋਗ ਦੇ ਨਾਲ ਪੀੜਤ ਹੋ ਕੇ ਮਰਨਾ ਹੋਵੇ, ਇਸ ਲਈ ਬੜਾ ਔਖਾ ਹੋ ਜਾਂਦਾ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਗੱਲ ਸਮਝਾਈ ਹੈ, ਜੇ ਅਸੀਂ ਹਰ ਕਿਸਮ ਦੇ ਪੈ ਤੋਂ ਰਹਿਤ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਵਾਹਿਗੁਰੂ ਦਾ ਪੈ ਤੇ ਮਨ ਵਿੱਚ ਮੰਨਣਾ ਹੀ ਪਵੇਗਾ। ਪੈ ਬਿਨ ਨਿਰਪਉ ਕਿਉਂ ਥੀਏ, ਪੈ ਤੋਂ ਬਿਨਾਂ ਅਸੀਂ ਨਿਰਪਉ ਨਹੀਂ ਹੋ ਸਕਦੇ। ਗੁਰਮੁਖ ਸ਼ਬਦ ਸਮਾਏ, ਅਤੇ ਗੁਰੂ ਦੁਆਰਾ ਜਦੋਂ ਸ਼ਬਦ ਵਿੱਚ ਸਮਾ ਜਾਵਾਂਗੇ ਤਾਂ ਫਿਰ ਸਾਡਾ ਮਨ ਦਾ ਸਾਰਾ ਡਰ ਪੈ ਦੂਰ ਹੋਵੇਗਾ। ਜਿੰਨਾ ਚਿਰ ਤੱਕ ਨਾਮ ਬਾਣੀ ਦਾ ਅਭਿਆਸ ਨਹੀਂ ਕਰਦੇ, ਉਹਦੇ ਵਿੱਚ ਲੀਨ ਨਹੀਂ ਹੋ ਜਾਂਦੀ, ਉਹਨਾਂ ਚਿਰ ਪੈ ਬਣਿਆ ਹੀ ਰਹਿੰਦਾ। ਗੁਰੂ ਦੁਆਰਾ ਸ਼ਬਦ ਵਿੱਚ ਸਮਾ ਜਾਈਏ, ਸਾਡੀ ਸੁਰਤ ਨਾਮ ਬਾਣੀ ਦੇ ਵਿੱਚ ਲੀਨ ਹੋ ਜਾਵੇ, ਉੱਥੇ ਜਾ ਕੇ ਸਾਰੇ ਡਰ ਪੈ ਖਤਮ ਹੁੰਦੇ ਹਨ। ਲੋ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਰਾਗ ਦੇ 11ਵੇਂ ਸ਼ਬਦ ਦੇ ਅੰਦਰ ਜੋ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤੀਆਂ ਹੋਈਆਂ ਨੇ ਉਹਨਾਂ ਦਾ ਹੁਣ ਜ਼ਿਕਰ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ, ਭਲੀ ਸਰੀ ਜੇ ਉੱਭਰੀ, ਹੋਮੈ ਮੋਈ ਕਰਾਓ।
ਸ੍ਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਲੀ ਸਰੀ ਜੇ ਉੱਭਰੀ। ਭਲੀ ਸਰੀ ਦਾ ਅਰਥ ਹੈ ਚੰਗਾ ਹੋਇਆ, ਭਲੀ ਸਰ ਗਈ, ਚੰਗੀ ਗੱਲ ਹੋ ਗਈ। ਜੇ ਉੱਭਰੀ, ਜਿਹੜੀ ਮੈਂ ਵਿਕਾਰਾਂ ਤੋਂ ਬਚ ਗਈ ਹਾਂ, ਕਿਉਂਕਿ ਜਿਹੜੇ ਪੰਜ ਵਿਕਾਰ ਨੇ ਇਹ ਪੰਜ ਚੋਰ ਸਾਡੇ ਅੰਦਰ ਲੁਕੇ ਹੋਏ ਨੇ ਅਤੇ ਹਮੇਸ਼ਾ ਲਈ ਸਾਡਾ ਨੁਕਸਾਨ ਕਰ ਰਹੇ ਹਨ। ਭਲੀ ਸਰੀ, ਬੜੀ ਚੰਗੀ ਗੱਲ ਹੋਈ, ਮੈਂ ਇਹਨਾਂ ਪੰਜਾਂ ਚੋਰਾਂ ਤੋਂ ਬਚ ਗਈ। ਚੋਰ ਇਹਨਾਂ ਨੂੰ ਕਿਉਂ ਆਖਿਆ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਜਿਹੜੇ ਵਿਕਾਰ ਨੇ ਇਹ ਸਾਡੇ ਅੰਦਰ ਹਮੇਸ਼ਾ ਲਈ ਗੁਪਤ ਰਹਿੰਦੇ ਨੇ। ਇਹਨਾਂ ਦੇ ਟਿਕਾਣੇ ਦਾ ਸਾਨੂੰ ਪਤਾ ਨਹੀਂ ਲੱਗਦਾ। ਹਾਂ, ਜਦੋਂ ਇਹ ਸਾਡੇ 'ਤੇ ਅਸਰ ਕਰਦੇ ਨੇ ਤਾਂ ਉਸ ਵੇਲੇ ਸਾਨੂੰ ਪਤਾ ਲੱਗਦਾ। ਹੁਣ ਪਹਿਲਾਂ ਨਹੀਂ ਪਤਾ ਵੀ ਕਾਮ ਕਿੱਥੇ ਵੱਸਦਾ, ਕ੍ਰੋਧ ਕਿੱਥੇ ਵੱਸਦਾ, ਲੋਭ ਕਿੱਥੇ ਵੱਸਦਾ। ਇਹ ਹਮੇਸ਼ਾ ਲਈ ਆਪਣੇ ਆਪ ਨੂੰ ਛੁਪਾ ਕੇ ਹੀ ਸਾਡੇ ਅੰਦਰ ਰਹਿੰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ, ਬੜੀ ਚੰਗੀ ਗੱਲ ਹੋਈ ਮੈਂ ਇਹਨਾਂ ਚੋਰਾਂ ਤੋਂ, ਇਹਨਾਂ ਡਾਕੂਆਂ ਤੋਂ ਬਚ ਗਈ। ਹਉਮੈ ਮੋਈ ਕਰਾਹੋ, ਅਤੇ ਜਿਹੜੀ ਇਹਨਾਂ ਦੀ ਮਾਂ ਸੀ ਹਉਮੈ, ਮੋਈ ਕਰਾਹੋ, ਉਹ ਵੀ ਕਰਾਹੋ ਘਰ ਦੇ ਅੰਦਰ ਹੀ ਮਰ ਗਈ। ਭਾਵ ਜਿੱਥੇ ਪੰਜ ਵਿਕਾਰ ਵਸੀਕਾਰ ਹੋ ਗਏ ਅਤੇ ਇਹਨਾਂ ਦੇ ਨਾਲ ਜਿਹੜੀ ਇਹਨਾਂ ਦੀ ਮਾਂ ਹਉਮੈ ਸੀ ਉਹ ਵੀ ਨਾਲ ਹੀ ਮਰ ਗਈ। ਕਿਉਂਕਿ ਜਦੋਂ ਕਿਸੇ ਮਾਂ ਦੇ ਪੰਜ ਪੁੱਤ ਹੋਣ ਅਤੇ ਇਕੱਠੇ ਹੀ ਮਰ ਜਾਣ ਅਤੇ ਮਾਂ ਦੀ ਵੀ ਮੌਤ ਨਾਲ ਹੀ ਹੋ ਜਾਂਦੀ ਹੈ। ਹਜ਼ੂਰ ਕਹਿੰਦੇ ਨੇ, ਬੜੀ ਚੰਗੀ ਗੱਲ ਹੋਈ ਮੈਂ ਇਹਨਾਂ ਵਿਕਾਰਾਂ ਤੋਂ ਬਚ ਗਈ। ਅਤੇ ਹਉਮੈ ਮੋਈ ਕਰਾਹੋ, ਕਰਾਹੋ ਦਾ ਅਰਥ ਹੈ ਘਰ ਦੇ ਅੰਦਰੋਂ ਹੀ, ਸਾਡੇ ਦਿਲੋਂ ਹੀ ਇਹ ਹਉਮੈ ਵੀ ਨਾਲ ਹੀ ਮਰ ਗਈ।
ਦੂਤ ਲੱਗੇ ਫਿਰ ਚੱਕਰੀ ਸਤਿਗੁਰ ਕਾ ਵੇਸਾਹੋ।
ਇਹ ਜਿਹੜੇ ਦੂਤ ਸਨ, ਮੁਖਬਰ ਸਨ, ਚੋਰ ਸਨ, ਡਾਕੂ ਸਨ, ਇਹ ਹੁਣ ਸਾਡੀ ਚੱਕਰੀ ਦਾ ਅਰਥ ਹੈ ਸੇਵਾ ਕਰਨ ਲੱਗ ਪਏ ਨੇ, ਸਾਡੀ ਨੌਕਰੀ ਕਰਨ ਲੱਗ ਪਏ ਨੇ। ਕਿਉਂਕਿ ਜਦੋਂ ਕੋਈ ਗੁਰਸਿੱਖ ਮਾਈ ਪਾਈ ਸਤਿਗੁਰ ਕਾ ਵਿਸਾਹੋ, ਸਤਿਗੁਰੂ ਦਾ ਵਿਸਾਹੋ, ਸਤਿਗੁਰੂ ਦਾ ਭਰੋਸਾ ਧਾਰਨ ਕਰ ਲੈਂਦਾ ਹੈ ਅਤੇ ਇਹ ਜਿਹੜੇ ਵਿਕਾਰ ਨੇ ਇਹ ਉਹਦੇ ਵੱਸ ਹੋ ਜਾਂਦੇ ਨੇ, ਉਹਦੀ ਸੇਵਾ ਵਿੱਚ ਲੱਗ ਜਾਂਦੇ ਨੇ। ਪਹਿਲਾਂ ਤਾਂ ਇਹ ਸਗਾਂ ਸਾਡੇ ਉੱਤੇ ਗਲਤ ਢੰਗ ਦੇ ਨਾਲ ਹਕੂਮਤ ਕਰਦੇ ਸਨ ਅਤੇ ਹੁਣ ਉਹੀ ਜਿਹੜੇ ਚੋਰ ਅਤੇ ਡਾਕੂ ਸਾਨੂੰ ਡਰਾਉਂਦੇ ਸਨ ਉਹ ਹੁਣ ਸੇਵਾਦਾਰ ਬਣ ਕੇ, ਸਾਡੇ ਗੁਲਾਮ ਬਣ ਕੇ ਹੁਣ ਸਾਡੀ ਸੇਵਾ ਦੇ ਵਿੱਚ ਲੱਗ ਗਏ ਨੇ। ਇਹ ਜਿਹੜਾ ਕਾਮ ਹੈ ਇਹ ਵੀ ਅੱਗੇ ਸ੍ਰਿਸ਼ਟੀ ਦੀ ਪੈਦਾਸ਼ ਦੀ ਸੇਵਾ ਵਿੱਚ ਲੱਗ ਗਿਆ ਹੈ। ਕ੍ਰੋਧ ਹੈ, ਇਹ ਕੋਈ ਮਜ਼ਲੂਮ 'ਤੇ ਜ਼ੁਲਮ ਕਰਦਾ ਹੈ, ਧਰਮ 'ਤੇ ਹਮਲਾ ਕਰਦਾ, ਉਸ ਵੇਲੇ ਇਹ ਸਾਡੀ ਸੇਵਾ ਦੇ ਵਿੱਚ ਕੰਮ ਆਉਂਦਾ ਹੈ। ਲੋਭ, ਆਪਣੇ ਹੱਕ ਦੀ ਪ੍ਰਾਪਤੀ ਦੇ ਲਈ ਇਹ ਲੋਭ ਵੀ ਸਾਨੂੰ ਕੰਮ ਦਿੰਦਾ ਹੈ, ਸਾਡੀ ਸੇਵਾ ਦੇ ਵਿੱਚ ਲੱਗ ਜਾਂਦਾ ਹੈ। ਮੋਹ, ਜਦੋਂ ਅਸੀਂ ਆਪਣੇ ਬੱਚਿਆਂ ਦਾ ਪਰਿਵਾਰਕ ਫਰਜ਼ ਪੂਰਾ ਕਰਨਾ ਚਾਹੁੰਦੇ ਹਾਂ ਉਸ ਵੇਲੇ ਮੋਹ ਵੀ ਸਾਡੇ ਉੱਤੇ ਹਕੂਮਤ ਨਹੀਂ ਬਲਕਿ ਸੇਵਾਦਾਰ ਬਣ ਕੇ ਸੇਵਾ ਕਰਦਾ ਹੈ। ਅਤੇ ਹੰਕਾਰ ਦੀ ਥਾਂ ਜਿਹੜੀ ਅਣਖ ਅਤੇ ਗੈਰਤ ਦਾ ਜੀਵਨ ਉਹ ਸਾਡੇ ਅੰਦਰ ਪੈਦਾ ਹੋ ਕੇ ਇਸ ਢੰਗ ਦੇ ਨਾਲ ਇਹ ਸਾਰੇ ਦੂਤ ਸਾਡੀ ਸੇਵਾ ਦੇ ਵਿੱਚ ਲੱਗ ਗਏ। ਕਦੋਂ ਲੱਗੇ? ਸਤਿਗੁਰ ਕਾ ਵਿਸਾਹੋ, ਜਦੋਂ ਅਸੀਂ ਸਤਿਗੁਰੂ ਦਾ ਭਰੋਸਾ ਧਾਰਨ ਕਰ ਲਿਆ।
ਕਲਪ ਤਿਆਗੀ ਬਾਦ ਹੈ ਸੱਚਾ ਵੇ ਪਰਵਾਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਲਪ ਤਿਆਗੀ ਬਾਦ ਹੈ, ਜਿਹੜੀ ਐਵੇਂ ਵਿਅਰਥ ਕਲਪਨਾ ਕਰੀ ਜਾਣੀ ਸੀ। ਕਿਉਂਕਿ ਮਨੁੱਖ ਦਾ ਸੁਭਾਵ ਹੁੰਦਾ ਹੈ ਜਦੋਂ ਕਿਧਰੇ ਵੀ ਵਿਹਲਾ ਬੈਠਾ ਹੋਵੇ ਨਾ ਕੁਛ ਕਲਪਨਾ ਹੀ ਕਰੀ ਜਾਂਦਾ, ਕੁਝ ਨਾ ਕੁਝ ਸੋਚੀ ਜਾਂਦਾ। ਜਿਵੇਂ ਆਮ ਤੌਰ 'ਤੇ ਪੰਜਾਬੀ ਦੀ ਕਹਾਵਤ ਹੈ ਵੀ ਵਿਹਲਾ ਦਿਮਾਗ ਸ਼ੈਤਾਨ ਦਾ ਚਰਖਾ ਬਣ ਜਾਂਦਾ। ਹਜ਼ੂਰ ਕਹਿੰਦੇ, ਜਿਹੜੀ ਐਵੇਂ ਵਿਅਰਥ ਕਲਪਨਾ ਕਰਨੀ ਸੀ ਉਹ ਵੀ ਅਸਾਂ ਹੁਣ ਛੱਡ ਦਿੱਤੀ ਹੈ। ਸੱਚਾ ਵੇ ਪਰਵਾਹੋ, ਉਹ ਸੱਚਾ ਅਤੇ ਵੇਪਰਵਾਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਸਾਡੇ ਮਨ ਵਿੱਚ ਵਸ ਗਿਆ।
ਮਨ ਰੇ ਸੱਚ ਮਿਲੈ ਪਉ ਜਾਏ, ਪੈ ਬਿਨ ਨਿਰਭਉ ਕਿਉਂ ਥੀਐ, ਗੁਰਮੁਖ ਸ਼ਬਦ ਸਮਾਏ ਰਹਾਉ। ਕੀਤਾ ਆਖਣ ਆਖੀਐ, ਆਖਣ ਤੋਟ ਨਾ ਹੋਏ।
ਰਹਾਉ ਦੀਆਂ ਪੰਕਤੀਆਂ ਤੋਂ ਅਰਥ ਸ਼ੁਰੂ ਹੋਇਆ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਭੈ ਤੋਂ ਨਿਰਭਉ ਕਿਵੇਂ ਹੋ ਸਕਦੇ ਹਾਂ, ਉਹ ਤਰਕੀਬ ਸਾਨੂੰ ਸਮਝਾ ਦਿੱਤੀ। ਹੁਣ ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਕੀਤਾ ਆਖਣ ਆਖੀਐ। ਅਸੀਂ ਕਿੰਨਾ ਵੀ ਆਖਣ ਦਾ ਅਰਥ ਹੈ ਵਖਿਆਨ ਕਰ ਲਈਏ, ਜਿੰਨੀ ਮਰਜ਼ੀ ਕਥਾ ਵਿਚਾਰ ਕਰ ਲਈਏ, ਆਖਣ ਤੋਟ ਨਾ ਹੋਏ। ਕਹਿਣ ਦੇ ਨਾਲ ਤਾਂ ਵਾਹਿਗੁਰੂ ਦੇ ਜਸ ਦੇ ਵਿੱਚ ਕਦੇ ਤੋਟ ਨਹੀਂ ਹੋ ਸਕਦੀ। ਜਿੰਨਾ ਮਰਜ਼ੀ ਕੋਈ ਆਖ ਲਵੇ ਪਰ ਉਸ ਵਾਹਿਗੁਰੂ ਦੇ ਜਸ ਦੇ ਵਿੱਚ ਉਹਦੀ ਸਿਫਤ ਦੇ ਵਿੱਚ, ਉਹਦੀ ਵਡਿਆਈ ਦੇ ਵਿੱਚ ਕਦੇ ਤੋਟ ਨਹੀਂ ਹੋ ਸਕਦੀ।
ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੰਗਣ ਵਾਲੇ ਤਾਂ ਕਿਤਨੇ ਹੀ ਹਨ, ਸਾਰਾ ਸੰਸਾਰ ਹੀ ਵਾਹਿਗੁਰੂ ਦੇ ਦਰ ਦਾ ਮੰਗਤਾ ਹੈ। ਦਾਤਾ ਏਕੋ ਸੋਏ, ਅਤੇ ਭਾਈ ਦਾਤਾ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਦਾਤਾ ਇੱਕੋ ਹੀ ਹੈ, ਸਾਹਿਬ ਸ੍ਰੀ ਸਭ ਕੋ ਸਰਨਾਇਕ, ਜਾਚਕ ਅਨੇਕ ਸੋ ਏਕ ਦਵਈਆ। ਮੰਗਤੇ ਅਨੇਕਾਂ ਨੇ, ਦਾਤਾ ਇੱਕੋ ਹੀ ਹੈ। ਜਿਹੜੇ ਦੁਨੀਆਂ ਦੇ ਦਾਤੇ ਵੀ ਹਨ, ਉਹ ਵੀ ਉਸ ਦਾਤੇ ਕੋਲੋਂ ਲੈ ਕੇ ਹੀ ਕੁਛ ਦਾਨ ਕਰਦੇ ਨੇ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆ ਬਖਸ਼ੀ ਹੈ, ਤੁਸੀਂ ਉਸ ਦਾਤੇ ਨਾਲ ਜੁੜੋ। ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਉਸ ਦਾਤੇ ਕੋਲੋਂ ਨਹੀਂ ਮੰਗਣਾ ਚਾਹੀਦਾ ਜਿਸ ਤੋਂ ਸਾਡਾ ਸਵਾਲ ਪੂਰਾ ਨਾ ਹੋ ਸਕੇ, ਫਿਰ ਉਸਨੂੰ ਛੱਡ ਕੇ ਹੋਰ ਪਾਸ ਜਾਣਾ ਪਵੇ। ਹਰ ਇੱਕੋ ਦਾਤਾ ਸੇਵੀਐ ਮਨ ਚਿੰਦਿਆ ਪਾਈਐ, ਉਸ ਇੱਕੋ ਹੀ ਦਾਤੇ ਦੀ ਸੇਵਾ ਕਰੋ ਜਿਸ ਦੇ ਪਾਸੋਂ ਮਨ ਇੱਛਤ ਫਲ ਪ੍ਰਾਪਤ ਹੋ ਸਕਦੇ ਨੇ। ਐਸਾ ਦਾਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਹਜ਼ੂਰ ਕਹਿੰਦੇ ਨੇ, ਮੰਗਣ ਵਾਲੇ ਭਾਵੇਂ ਕਿਤਨੇ ਨੇ, ਅਤੇ ਦੇਣ ਵਾਲਾ ਦਾਤਾ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਹੀ ਹੈ।
ਜਿਸ ਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋ।
ਲਓ, ਉਸ ਵਾਹਿਗੁਰੂ ਪਰਮੇਸ਼ਰ ਨੇ ਕਿੰਨੀਆਂ ਅਮੋਲਕ ਦਾਤਾਂ ਸਾਨੂੰ ਬਖਸ਼ਿਸ਼ ਕੀਤੀਆਂ ਹਨ। ਜਿਸ ਕੇ ਜੀ ਪ੍ਰਾਣ ਹੈ, ਆਹ ਜਿਹੜੀ ਜਿੰਦ ਜਾਨ ਹੈ, ਕੋਈ ਇਸਦਾ ਮੁੱਲ ਹੈ ਕਿਸੇ ਕੋਲ? ਆਹ ਸਵਾਸ ਨੇ ਕਿੰਨੇ ਕੀਮਤੀ ਹਨ, ਇਹ ਜਿਸ ਵਾਹਿਗੁਰੂ ਦੇ ਬਖਸ਼ੇ ਹੋਏ ਨੇ, ਇਹ ਉਸ ਵਾਹਿਗੁਰੂ ਦੀਆਂ ਦਾਤਾਂ ਨੇ। ਮਨ ਵਸਿਆ ਸੁਖ ਹੋਏ, ਹਜ਼ੂਰ ਕਹਿੰਦੇ ਜਦੋਂ ਉਹ ਦਾਤਾ ਸਾਡੇ ਮਨ ਦੇ ਵਿੱਚ ਵਸ ਜਾਵੇ, ਤੇ ਫਿਰ ਸਾਨੂੰ ਸਦੈਵੀ ਸੁਖ ਪ੍ਰਾਪਤ ਹੋ ਸਕਦਾ ਹੈ।
ਜਗ ਸੁਪਨਾ ਬਾਜੀ ਬਣੀ ਖਿਨ ਮੈਂ ਖੇਲ ਖੇਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਇਹ ਸੰਸਾਰ ਕੀ ਵਸਤੂ ਹੈ, ਇਹਦੇ ਬਾਰੇ ਸਾਨੂੰ ਸਮਝਾਉਣ ਲੱਗੇ ਨੇ। ਜਗ ਸੁਪਨਾ, ਇਹ ਜਿਹੜਾ ਸੰਸਾਰ ਹੈ, ਇਹ ਤੇ ਸੁਪਨੇ ਵਾਂਗ ਹੈ। ਜਗ ਜੀਵਨ ਐਸਾ, ਸੁਪਨੇ ਜੈਸਾ, ਜੀਵਨ ਸੁਪਨ ਸਮਾਨ। ਇੱਕ ਸੁਪਨਾ ਉਹ ਹੈ ਜੋ ਅਸੀਂ ਅੱਖਾਂ ਮੀਟਦੇ ਹਾਂ ਫਿਰ ਦਿਖਾਈ ਦਿੰਦੇ, ਪਰ ਸੰਸਾਰ ਉਹ ਸੁਪਨਾ ਹੈ ਜਿਹੜਾ ਖੁੱਲ੍ਹੀ ਅੱਖ ਦੇ ਨਾਲ ਅਸੀਂ ਵੇਖ ਰਹੇ ਹਾਂ। ਪਰ ਜਿਸ ਦਿਨ ਇਹ ਮਨੁੱਖ ਅੱਖਾਂ ਮੀਟ ਜਾਂਦਾ ਹੈ, ਉਸ ਵੇਲੇ ਪਤਾ ਲੱਗਦਾ ਵੀ ਇਹ ਸੰਸਾਰ ਵੀ ਇੱਕ ਸੁਪਨਾ ਹੀ ਹੈ। ਉਸ ਤੋਂ ਪਹਿਲਾਂ ਤਾਂ ਸਾਨੂੰ ਨਹੀਂ ਪਤਾ ਲੱਗਦਾ ਇਹਦਾ ਕਾਰਨ ਕੀ ਹੈ। ਇਹਦਾ ਕਾਰਨ ਇਹ ਹੈ, ਜਿੰਨਾ ਚਿਰ ਆਦਮੀ ਸੁੱਤਾ ਹੋਵੇ ਨਾ, ਓਨਾ ਚਿਰ ਸੁਪਨਾ ਵੀ ਸੱਚਾ ਲੱਗਦਾ। ਅਤੇ ਅਸੀਂ ਵੀ ਸੁੱਤੇ ਹੋਏ ਹਾਂ। ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਅਗਿਆਨਤਾ ਦੀ ਮੋਹ ਮਾਇਆ ਦੀ ਨੀਂਦ ਵਿੱਚ ਅਸੀਂ ਵੀ ਸੁੱਤੇ ਪਏ ਹਾਂ। ਇਸੇ ਲਈ ਸਾਨੂੰ ਸੰਸਾਰ ਸੁਪਨਾ ਸੱਚਾ ਪ੍ਰਤੀਤ ਹੋ ਰਿਹਾ। ਪਰ ਜਦੋਂ ਗਿਆਨ ਦੀ ਅੱਖ ਖੁੱਲ੍ਹ ਗਈ, ਤਾਂ ਫਿਰ ਉਸ ਵੇਲੇ ਸਾਨੂੰ ਪਤਾ ਲੱਗੇਗਾ ਵੀ ਇਹ ਸੰਸਾਰ 'ਤੇ ਝੂਠਾ ਸੁਪਨਾ ਸੀ। ਜਗ ਸੁਪਨਾ ਇਸ ਸੰਸਾਰ 'ਤੇ ਪਾਏ ਸੁਪਨੇ ਵਾਂਗ ਝੂਠਾ ਹੈ, ਬਾਜੀ ਬਣੀ। ਦੂਜੀ ਉਦਾਹਰਣ ਸਤਿਗੁਰੂ ਮਹਾਰਾਜ ਦੇ ਰਹੇ ਹਨ, ਜਿਵੇਂ ਕੋਈ ਬਾਜੀਗਰ ਕੋਈ ਬਾਜੀ ਪਾਉਂਦਾ ਹੈ, ਜਾਂ ਕੋਈ ਤਮਾਸ਼ਗੀਰ ਕੋਈ ਤਮਾਸ਼ਾ ਕਰਕੇ ਵਿਖਾਉਂਦਾ ਹੈ, ਕੋਈ ਜਾਦੂਗਰ ਆਪਣੀ ਜਾਦੂਗਰੀ ਦਿਖਾਉਂਦਾ ਹੈ, ਉਹ ਹੱਥਾਂ ਦੀ ਸਫਾਈ ਦੇ ਨਾਲ ਕੋਈ ਨਾ ਕੁਝ ਕਰਕੇ ਦਿਖਾ ਦਿੰਦਾ, ਪਰ ਬਾਅਦ ਵਿੱਚ ਹੁੰਦਾ ਕੱਖ ਵੀ ਨਹੀਂ। ਹਜ਼ੂਰ ਕਹਿੰਦੇ ਇਸੇ ਤਰ੍ਹਾਂ ਸੰਸਾਰ ਸੁਪਨੇ ਵਾਂਗ ਝੂਠਾ ਹੈ, ਅਤੇ ਬਾਜੀਗਰ ਦੀ ਖੇਡ ਵਾਂਗੂ, ਜਾਦੂਗਰ ਦੇ ਜਾਦੂ ਵਾਂਗੂ ਸਭ ਕੁਝ ਇਹ ਝੂਠਾ ਹੀ ਹੈ। ਖਿਨ ਮੈਂ ਖੇਲ ਖੇਲਾਏ, ਇਹ ਖਿਨ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਇਹ ਸੰਸਾਰ ਦੀ ਖੇਡ ਨੂੰ ਖਿਲਾਏ ਦਾ ਅਰਥ ਹੈ, ਖਿਲਾਰਦਾ ਹੈ, ਜਿਵੇਂ ਕੋਈ ਚੌਪੜ ਖੇਲਣ ਵਾਲੇ ਚੌਪੜ ਨੂੰ ਵਿਛਾ ਦਿੰਦੇ ਨੇ, ਅਤੇ ਇਹ ਖਿਨ ਦੇ ਵਿੱਚ ਹੀ ਫਿਰ ਇਸ ਨੂੰ ਖਿਲਾਏ ਦਾ ਅਰਥ ਖੰਡਾ ਵੀ ਦਿੰਦਾ। ਸੰਸਾਰ ਨੂੰ ਬਣਾਉਣ ਲੱਗਿਆਂ ਅਤੇ ਢਾਉਣ ਲੱਗਿਆਂ ਵਾਹਿਗੁਰੂ ਨੂੰ ਕੋਈ ਦੇਰ ਨਹੀਂ ਲੱਗਦੀ। ਓਪਤ ਪਰਲੋ ਖਿਨਮੈ ਹੋਵੇ, ਕਿਉਂਕਿ ਉਹ ਵਾਹਿਗੁਰੂ ਸਰਵ ਸ਼ਕਤੀਮਾਨ ਹੈ। ਅਤੇ ਹੁਣ ਵੇਖ ਲਓ, ਅਸੀਂ ਇੱਕ ਘਰ ਬਣਾਉਣਾ ਹੋਵੇ ਅਤੇ ਉਹਦੇ ਲਈ ਕਿੰਨਾ ਸਮਾਂ ਲੱਗਦਾ ਅਤੇ ਕਿੰਨੀ ਪੂੰਜੀ ਸਾਨੂੰ ਖਰਚ ਕਰਨੀ ਪੈਂਦੀ ਹੈ। ਤੇ ਵਾਹਿਗੁਰੂ ਨੇ ਇਤਨਾ ਵੱਡਾ ਸੰਸਾਰ ਬਣਾ ਦਿੱਤਾ ਤੇ ਖਿੰਦੇ ਵਿੱਚ ਹੀ ਬਣਾਇਆ। ਕੀਤਾ ਪਸਾਓ ਏਕੋ ਕੁਵਾਓ ਤਿਸਤੇ ਹੋਏ ਲੱਖ ਦਰਿਆਓ, ਤੇ ਢਾਉਣ ਲੱਗਿਆਂ ਵੀ ਉਹਨੂੰ ਕੋਈ ਦੇਰ ਨਹੀਂ ਲੱਗਣੀ। ਖਿਨਮੈਂ ਖੇਲ ਖਿਲਾਏ, ਇਹ ਖਿੰਦੇ ਵਿੱਚ ਹੀ ਸੰਸਾਰ ਦੀ ਖੇਡ ਨੂੰ ਖਿਲਾਰ ਦਿੰਦਾ ਹੈ ਤੇ ਖਿੰਦੇ ਵਿੱਚ ਹੀ ਇਸ ਖੇਡ ਨੂੰ ਅਖੰਡਾ ਦਿੰਦਾ ਹੈ, ਭਾਵ ਇਸ ਨੂੰ ਨਾਸ ਕਰ ਦਿੰਦਾ ਹੈ।
ਸੰਜੋਗੀ ਮਿਲ ਏਕ ਸੇਵ ਜੋਗੀ ਉੱਠ ਜਾਏ।
ਲੋ ਹਜ਼ੂਰ ਕਹਿੰਦੇ ਨੇ ਸੰਜੋਗ ਤੇ ਵਿਯੋਗ, ਸੰਜੋਗ ਦਾ ਅਰਥ ਹੈ ਮਿਲਾਪ ਤੇ ਵਿਯੋਗ ਦਾ ਅਰਥ ਹੈ ਵਿਛੋੜਾ। ਜਿਹੜੇ ਸੰਜੋਗੀ ਕਰਮਾਂ ਦੇ ਅਨੁਸਾਰ ਇਹ ਜੀਵ ਮਿਲ ਕੇ ਏਕ ਸੇ ਦਾ ਅਰਥ ਹੈ ਇਕੱਠੇ ਹੁੰਦੇ ਨੇ, ਅਤੇ ਵਿਯੋਗੀ ਉੱਠ ਜਾਏ ਜਦੋਂ ਵਿਯੋਗ ਦਾ ਕਰਮ ਅੱਗੇ ਆ ਜਾਂਦਾ ਹੈ ਫਿਰ ਉੱਠ ਕੇ ਤੁਰ ਜਾਂਦੇ ਨੇ। ਇੱਕ ਥਾਂ 'ਤੇ ਸਤਿਗੁਰੂ ਮਹਾਰਾਜ ਨੇ ਬਹੁਤ ਸੁੰਦਰ ਦ੍ਰਿਸ਼ਟਾਂਤ ਦਿੱਤਾ ਹੈ, ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਧ ਪਿਆ ਉੱਠ ਚੱਲੇ ਜਿਉਂ ਜਿਉਂ ਅਹੁਦ ਵਿਹਾਣੀਆਂ। ਜਦੋਂ ਦਿਨ ਛਿਪਦਾ ਹੈ ਅਤੇ ਪੰਛੀ ਕਿਸੇ ਬਿਰਛ 'ਤੇ ਆ ਕੇ ਡੇਰਾ ਲਾ ਲੈਂਦੇ ਨੇ ਅਤੇ ਸਾਰੀ ਰਾਤ ਉੱਥੇ ਵੱਸਦੇ ਨੇ, ਅਤੇ ਜਦੋਂ ਫਿਰ ਸੂਰਜ ਚੜ੍ਹਦਾ ਹੈ ਅਤੇ ਪਹੁ ਫਟਾਲਾ ਹੁੰਦਾ ਅਤੇ ਫਿਰ ਪੰਛੀ ਉਡਾਰੀਆਂ ਮਾਰ ਕੇ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਚਲਿਆ ਜਾਂਦਾ ਹੈ। ਇਸੇ ਤਰ੍ਹਾਂ ਇਹ ਜਿਹੜੇ ਜੀਵ ਨੇ ਸੰਜੋਗਾਂ ਵੱਸ ਇਕੱਠੇ ਹੁੰਦੇ ਨੇ। ਆ ਸੰਸਾਰ ਇੱਕ ਬਿਰਸ਼ ਹੈ, ਆਪਾਂ ਇਕੱਠੇ ਹੋਏ ਹਾਂ, ਸਾਡੇ ਪਰਿਵਾਰ ਨੇ, ਰਿਸ਼ਤੇਦਾਰ ਨੇ, ਇਹ ਉਹ ਸੰਜੋਗਾਂ ਦੇ ਵਸ਼ ਇਕੱਠੇ ਹੋਏ ਨੇ। ਅਤੇ ਜਦੋਂ ਵਿਯੋਗੀ ਕਰਮ ਅੱਗੇ ਆ ਜਾਂਦਾ ਹੈ, ਵਿਛੋੜੇ ਦਾ ਸਮਾਂ ਅੱਗੇ ਆ ਜਾਂਦਾ ਹੈ, ਅਤੇ ਵਾਰੀ ਵਾਰੀ ਉੱਠ ਕੇ ਇੱਥੋਂ ਤੁਰ ਜਾਂਦੇ ਨੇ। ਇਸੇ ਲਈ ਤਾਂ ਸਤਿਗੁਰੂ ਨੇ ਆਖਿਆ ਹੈ, ਰਾਣਾ ਰਾਉ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧਾ ਧੀਰ। ਆਪੋ ਆਪਣੇ ਸਮੇਂ ਅਨੁਸਾਰ ਸਾਰੇ ਜੀਵ ਮਿਲਦੇ ਨੇ, ਅਤੇ ਫਿਰ ਉਹ ਸਮੇਂ ਦੇ ਅਨੁਸਾਰ ਹੀ ਜਦੋਂ ਵਾਹਿਗੁਰੂ ਵੱਲੋਂ ਸੱਦਾ ਆ ਜਾਵੇ ਤੇ ਉੱਠ ਕੇ ਤੁਰ ਜਾਂਦੇ ਹਨ।
ਜੋ ਤਿਸ ਪਾਣਾ ਸੋ ਥੀਐ ਅਵਰ ਨਾ ਕਰਨਾ ਜਾਏ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਉਸ ਵਾਹਿਗੁਰੂ ਦਾ ਪਾਣਾ ਸੀ ਸੋ ਥੀਐ, ਬਈ ਉਹੀ ਹੋ ਗਿਆ, ਜੋ ਵਾਹਿਗੁਰੂ ਦਾ ਪਾਣਾ ਸੀ ਉਹ ਵਰਤ ਗਿਆ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ, ਅਵਰ ਨਾ ਕਰਨਾ ਜਾਏ। ਹਜ਼ੂਰ ਕਹਿੰਦੇ ਭਾਈ, ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਪਾਸੋਂ ਕੁਝ ਨਹੀਂ ਕੀਤਾ ਜਾ ਸਕਦਾ, ਹੁੰਦਾ ਉਹੀ ਹੈ ਜੋ ਵਾਹਿਗੁਰੂ ਦਾ ਪਾਣਾ ਹੈ, ਉਸ ਤੋਂ ਬਿਨਾਂ ਹੋਰ ਕੋਈ ਮਨੁੱਖ ਕੁਝ ਨਹੀਂ ਕਰਵਾ ਸਕਦਾ। ਇਸ ਲਈ ਜਿਹੜੇ ਗੁਰਮੁਖ ਨੇ ਉਹ ਹਮੇਸ਼ਾ ਲਈ ਵਾਹਿਗੁਰੂ ਦੇ ਪਾਣੇ ਦੇ ਵਿੱਚ ਹੀ ਪ੍ਰਸੰਨ ਰਹਿੰਦੇ ਹਨ।
ਗੁਰਮੁਖ ਵਸਤੂ ਵੇਸਾਹੀ ਹੈ, ਸੱਚ ਵੱਖਰ ਸੱਚ ਰਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾਉਣ ਲੱਗੇ ਨੇ, ਜਿਤਨੇ ਵੀ ਜੀਵ ਨੇ ਇਹ ਵਣਜਾਰੇ ਨੇ, ਇੱਕ ਕਿਸਮ ਦੇ ਵਪਾਰੀ ਨੇ, ਇਹ ਇੱਕ ਬਿਜ਼ਨਸਮੈਨ ਬਣ ਕੇ ਆਏ ਨੇ। ਇਹਨਾਂ ਨੇ ਇੱਥੇ ਆ ਕੇ ਕੋਈ ਨਾ ਕੋਈ ਵਪਾਰ ਕਰਨਾ ਅਤੇ ਕਰ ਵੀ ਰਹੇ ਨੇ। 14 ਪਵਨ ਤੇਰੇ ਹੱਟ ਨਾਲੇ, ਜੇ ਤੇ ਜੀ ਤੇਤੇ ਵਣਜਾਰੇ, ਖੁੱਲ੍ਹੇ ਹੱਟ ਹੋਆ ਵਪਾਰ, ਜੋ ਪਹੁੰਚੇ ਸੋ ਚੱਲਣ ਹਾਰ। ਅਸੀਂ ਕਿਹੋ ਜਿਹੇ ਵਪਾਰ ਕਰਦੇ ਹਾਂ, ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋਹ ਬਣਜਿਆ ਨਾਮ ਗੋਬਿੰਦ ਕਾ, ਅਸੀਂ ਖੇਪ ਹਮਾਰੀ। ਕੋਈ ਤਾਂਬੇ ਦਾ ਵਣਜ ਕਰਦਾ, ਕੋਈ ਸੁਪਾਰੀ ਦਾ ਵਣਜ ਕਰਦਾ ਅਤੇ ਕੋਈ ਨਾਮ ਦਾ ਵਣਜ ਕਰਦਾ, ਪਰ ਹਜ਼ੂਰ ਕਹਿੰਦੇ ਨਾਮ ਦਾ ਵਣਜ ਸਭ ਤੋਂ ਉੱਤਮ ਹੈ। ਗੁਰਮੁਖ ਵਸਤ ਵਿਸਾਹੀ ਹੈ, ਬਈ ਗੁਰੂ ਦੁਆਰਾ ਸਾਨੂੰ ਹਰੀ ਜਸਤੀ ਵਸਤੂ ਨੂੰ ਵਸਾਉਣਾ ਚਾਹੀਦਾ ਹੈ, ਅਤੇ ਸੱਚ ਵੱਖਰ ਅਤੇ ਜਿਹੜਾ ਸੱਚੇ ਨਾਮ ਦਾ ਸੌਦਾ ਹੈ ਉਹ ਵੀ ਸਾਨੂੰ ਪ੍ਰਾਪਤ ਕਰਨਾ ਚਾਹੀਦਾ। ਇਹ ਜਿਹੜੀ ਹਰੀ ਜਸ ਦੀ ਹਰੀ ਜਸ ਅਮੋਲਕ ਵਸਤੂ ਹੈ ਅਤੇ ਸੱਚੇ ਨਾਮ ਦਾ ਵੱਖਰ ਲਾਭਦਾਇਕ ਸੌਦਾ ਹੈ, ਇਹ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਸੱਚ ਰਾਸ, ਜਿਨ੍ਹਾਂ ਦੇ ਕੋਲ ਸੱਚੀ ਰਾਸ ਪੂੰਜੀ ਹੋਵੇਗੀ। ਉਹ ਰਾਸ ਕਿਹੜੀ ਹੈ? ਜਿਹੜੀ ਸ਼ੁੱਧ ਪਵਿੱਤਰ ਸ਼ਰਧਾ ਹੈ, ਜਿਨ੍ਹਾਂ ਕੋਲ ਸਿਦਕ ਦੀ ਰਾਸ ਹੈ, ਸ਼ੁੱਧ ਭਾਵਨਾ ਦੀ ਰਾਸ ਹੈ, ਉਹੀ ਗੁਰਮੁਖ ਜਨ ਸਤਸੰਗਤ ਵਿੱਚ ਆ ਕੇ ਵਾਹਿਗੁਰੂ ਦੇ ਨਾਮ ਦਾ ਸੌਦਾ ਖਰੀਦਦੇ ਨੇ ਅਤੇ ਵਾਹਿਗੁਰੂ ਦੇ ਜਸ ਦੀ ਜਿਹੜੀ ਉੱਤੋਂ ਵਸਤੂ ਉਹਨੂੰ ਵਸਾਉਂਦੇ ਹਨ।
ਜਿਨੀ ਸੱਚ ਬਣਜਿਆ ਗੁਰ ਪੂਰੇ ਸਾਵਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਗੁਰਮੁਖਾਂ ਨੇ ਸਤਸੰਗਤ ਵਿੱਚ ਆ ਕੇ ਸੱਚੇ ਨਾਮ ਦਾ ਵਣਜ ਕੀਤਾ ਹੈ, ਇਹ ਕੀਰਤਨ ਕਥਾ ਦਾ ਵੀ ਇੱਕ ਵਣਜ ਹੈ, ਗੁਰ ਪੂਰੇ ਸਾਬਾਸ ਤੇ ਉਹਨਾਂ ਨੂੰ ਪੂਰੇ ਗੁਰੂ ਵੱਲੋਂ ਸ਼ਾਬਾਸ਼ ਮਿਲਦੀ ਹੈ। ਜਿਹੜੇ ਸਤਸੰਗਤ ਵਿੱਚ ਆ ਕੇ ਸੱਚੇ ਨਾਮ ਦਾ ਵਣਜ ਕਰਦੇ ਹਨ, ਉਸ ਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ, ਜਿਹੜੇ ਸੱਚਾ ਵਪਾਰ ਕਰਦੇ ਨੇ, ਸੱਚਾ ਵਪਾਰ ਇਹੀ ਹੈ ਜੋ ਸਤਸੰਗਤ ਵਿੱਚ ਆ ਕੇ ਸੇਵਾ ਕਰਨੀ ਹੈ, ਸਿਮਰਨ ਕਰਨਾ ਹੈ, ਕੀਰਤਨ ਕਥਾ ਨੂੰ ਸੁਣਨਾ ਹੈ, ਔਗੁਣਾਂ ਨੂੰ ਛੱਡਣਾ ਹੈ, ਐਬਾਂ ਨੂੰ ਤਿਆਗਣਾ ਹੈ, ਚੰਗੇ ਗੁਣ ਅਤੇ ਸਿੱਖੀ ਨੂੰ ਧਾਰਨ ਕਰਨਾ, ਇਹ ਸੱਚਾ ਵਣਜ ਹੈ। ਜਿਹੜੇ ਸੱਚਾ ਵਣਜ ਕਰਦੇ ਨੇ ਗੁਰ ਪੂਰੇ ਸਾਬਾਸ ਪੂਰੇ ਗੁਰੂ ਵੱਲੋਂ ਉਹਨਾਂ ਨੂੰ ਸ਼ਾਬਾਸ਼ ਮਿਲਦੀ ਹੈ।
ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਸ ਪਾਸ।
ਲੋ ਹਜ਼ੂਰ ਕਹਿੰਦੇ ਨੇ, ਭਾਈ ਜਿਹੜੀ ਵਸਤੂ ਅਸੀਂ ਇੱਥੇ ਖਰੀਦ ਕੇ ਲੈ ਜਾਂਦੇ ਹਾਂ ਅਤੇ ਜਿਹੜਾ ਇਸ ਸੰਸਾਰ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਹੈ, ਉਹ ਉਸ ਵਸਤੂ ਦੀ ਪਛਾਣ ਵੀ ਕਰੇਗਾ। ਕਿਉਂਕਿ ਇੱਕ ਥਾਂ 'ਤੇ ਸਤਿਗੁਰੂ ਮਹਾਰਾਜ ਨੇ ਅੱਗੇ ਚੱਲ ਕੇ ਲਿਖਿਆ ਹੈ, ਵਣਜ ਕਰੋ ਵਣਜਾ ਰਿਹੋ ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਿਸਾਹੀਆ ਜੈਸੀ ਨਿਭਹਿ ਨਾਲ, ਅੱਗੇ ਸਾਹੋ ਸੁਜਾਣ ਹੈ ਲੈਸੀ ਵਸਤ ਸੰਭਾਲ। ਉਸ ਵਾਹਿਗੁਰੂ ਪਰਮੇਸ਼ੁਰ ਨੇ ਵਸਤੂ ਦੀ ਪਰਖ ਕਰਨੀ ਹੈ। ਜਦੋਂ ਅਸੀਂ ਕੋਈ ਸੌਦਾ ਲੈ ਕੇ ਜਾਵਾਂਗੇ ਅਤੇ ਜਿਹੜਾ ਕੋਈ ਅੱਗੇ ਮਾਲਕ ਹੋਵੇਗਾ, ਬੌਸ ਹੋਵੇਗਾ, ਉਹਨੇ ਵੇਖਣਾ ਵੀ ਇਹ ਸੌਦਾ ਖਰਾ ਹੈ, ਕਿਧਰੇ ਨਕਲੀ ਤਾਂ ਨਹੀਂ। ਇਸੇ ਤਰ੍ਹਾਂ ਜਿਹੜੀ ਵਸਤੂ ਅਸੀਂ ਇੱਥੋਂ ਖਰੀਦ ਕੇ ਲੈ ਜਾਣੀ ਹੈ, ਨਾਨਕ ਵਸਤ ਪਛਾਣ ਸੀ, ਉਹ ਵਾਹਿਗੁਰੂ ਪਰਮੇਸ਼ੁਰ ਵੀ ਉਸ ਵਸਤੂ ਦੀ ਪਛਾਣ ਕਰੇਗਾ, ਪਰਖ ਕਰੇਗਾ। ਸੱਚ ਸੌਦਾ ਜਿਸ ਪਾਸ, ਜਿਨ੍ਹਾਂ ਦੇ ਕੋਲ ਸੱਚੇ ਨਾਮ ਦਾ ਸੌਦਾ ਹੋਵੇਗਾ ਅਤੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ੁਰ ਪ੍ਰਵਾਨ ਕਰੇਗਾ, ਉਹਨਾਂ ਨੂੰ ਆਫਰੀਨ ਦੇਵੇਗਾ ਔਰ ਉਹਨਾਂ ਦਾ ਸਤਿਕਾਰ ਕਰੇਗਾ।
ਸ੍ਰੀ ਰਾਗ ਮਹਲ ਪਹਿਲਾ, ਤਾਤ ਮਿਲੇ ਫੁਨ ਧਾਤ ਕੋ ਸਿਫਤੀ ਸਿਫਤ ਸਮਾਏ।
ਇਹ ਕੇਵਲ ਸ੍ਰੀ ਰਾਗ ਦੇ ਅੰਦਰ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਝ ਥਾਵਾਂ ਤੇ ਮਹੱਲਾ ਦੀ ਥਾਂ ਤੇ ਮਹੱਲ ਸ਼ਬਦ ਵਰਤੇ ਹੈ, ਪਰ ਉੱਥੇ ਵੀ ਲੱਲੇ ਨੂੰ ਔਂਕੜ ਲਾ ਕੇ ਲਿਖਿਆ ਹੈ। ਇਹਦਾ ਮਤਲਬ ਮਹੱਲ ਇੱਕ ਵਚਨ ਅਤੇ ਪੁਲਿੰਗ ਸ਼ਬਦ ਹੈ, ਸ੍ਰੀ ਰਾਗ ਮਹੱਲ ਪਹਿਲਾ। ਇਹ ਸ੍ਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਪਹਿਲੇ ਸਰੂਪ ਧੰਨ ਗੁਰੂ ਨਾਨਕ ਤੇ ਮਹਾਰਾਜ ਅੱਗੇ ਬਾਰਵਾਂ ਸ਼ਬਦ ਉਚਾਰਨ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਮੁਕਤੀ ਰੂਪੀ ਪਦਾਰਥ ਕਿਵੇਂ ਮਿਲ ਸਕਦਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਇਸਦਾ ਜਵਾਬ ਦਿੰਦੇ ਹਨ, ਭਾਈ ਰੇ ਸੰਤ ਜਨਾ ਕੀ ਰੇਣ। ਹੇ ਭਾਈ, ਤੁਸੀਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਬਣ ਜਾਓ, ਸਤਸੰਗਤ ਵਿੱਚ ਜਾ ਕੇ ਕਦੇ ਰੋੜਾ ਨਾ ਬਣੋ, ਕਦੇ ਆਪਣੀ ਵੱਖਰੀ ਹੋਂਦ ਨਾ ਜਣਾਓ, ਸਭ ਦੇ ਚਰਨਾਂ ਦੀ ਧੂੜ ਬਣ ਜਾਓ। ਸੰਤ ਸਭਾ ਗੁਰ ਪਾਈਐ, ਕਿਉਂਕਿ ਮਹਾਂਪੁਰਖਾਂ ਦੀ ਸਭਾ ਵਿੱਚ ਜਾ ਕੇ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਹੀ ਗੁਰ ਪਾਈਐ ਪੂਰੇ ਗੁਰੂ ਦੀ ਦਾਤ ਪ੍ਰਾਪਤ ਹੁੰਦੀ ਹੈ, ਕਿਉਂਕਿ ਗੁਰਮੁਖ ਦੀ ਸੰਗਤ ਤੋਂ ਹੀ ਗੁਰੂ ਦਾ ਮਿਲਾਪ ਹੁੰਦਾ ਹੈ। ਸੰਤ ਸਭਾ ਗੁਰ ਪਾਈਐ, ਸੰਤ ਸਭਾ ਦਾ ਅਰਥ ਹੈ ਗੁਰਮੁਖਾਂ ਦੀ ਸੰਗਤ। ਗੁਰਮੁਖਾਂ ਦੀ ਸੰਗਤ ਵਿੱਚੋਂ ਹੀ ਗੁਰੂ ਦਾ ਮਿਲਾਪ ਹੁੰਦਾ ਹੈ। ਮੁਕਤ ਪਦਾਰਥ ਦੇਣ ਅਤੇ ਮੁਕਤੀ ਰੂਪੀ ਪਦਾਰਥ ਦੇਣ ਵਾਸਤੇ ਜਿਹੜੀ ਗੁਰੂ ਦੀ ਸੰਗਤ ਹੈ, ਉਹੀ ਦੇਣ ਦਾ ਅਰਥ ਹੈ ਕਾਮ ਦੇਣ ਹੈ। ਜੇ ਕਿਸੇ ਨੇ ਮੁਕਤੀ ਪ੍ਰਾਪਤ ਕਰਨੀ ਹੈ ਤਾਂ ਫਿਰ ਗੁਰੂ ਦੀ ਸੰਗਤ ਵਿੱਚੋਂ ਮਿਲ ਸਕਦੀ ਹੈ। ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹ ਤਾਰੈ। ਇਹ ਮੁਕਤੀ ਸਤਿਗੁਰੂ ਦੇ ਕੋਲ ਹੈ। ਜੇ ਕਿਸੇ ਨੇ ਮੁਕਤੀ ਪ੍ਰਾਪਤ ਕਰਨੀ ਹੈ ਤਾਂ ਬਈ ਗੁਰੂ ਦੀ ਸੰਗਤ ਵਿੱਚ ਆ ਜਾਓ। ਗੁਰੂ ਦੀ ਸੰਗਤ ਕਾਮ ਤੇਨ ਹੈ, ਇੱਥੇ ਆ ਕੇ ਮੁਕਤੀ ਵੀ ਮਿਲੇਗੀ ਅਤੇ ਹੋਰ ਜੋ ਕੁਛ ਚਾਹੋਗੇ ਉਹ ਵੀ ਮਿਲੇਗਾ, ਕਿਉਂਕਿ ਸਤਿਗੁਰੂ ਦੇ ਬਚਨ ਨੇ ਜਿਤੜੇ ਫਲ ਮਨ ਬੰਸ਼ੀਐ ਤਿਤੜੇ ਸਤਿਗੁਰ ਪਾਸ। ਜਿੰਨੇ ਫਲ ਜਿੰਨੇ ਪਦਾਰਥ ਸਾਨੂੰ ਚਾਹੀਦੇ ਨੇ ਸਾਰੇ ਗੁਰੂ ਦੇ ਕੋਲ ਹੀ ਨੇ। ਮੁਕਤੀ ਸਭ ਤੋਂ ਉੱਤਮ ਪਦਾਰਥ ਹੈ। ਇਹ ਵੀ ਜੇ ਅਸੀਂ ਲੈਣਾ ਚਾਹੁੰਦੇ ਹਾਂ ਤਾਂ ਗੁਰੂ ਦੀ ਸੰਗਤ ਤੋਂ ਹੀ ਸਾਨੂੰ ਪ੍ਰਾਪਤ ਹੋਵੇਗਾ। ਤੇ ਫਿਰ ਮਹਾਰਾਜ ਮੁਕਤੀ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ ਤੇ ਹੁਣ ਇਹਦਾ ਉੱਤਰ ਗੁਰੂ ਮਹਾਰਾਜ ਪਹਿਲੀਆਂ ਪੰਕਤੀਆਂ ਵਿੱਚ ਦਿੰਦੇ ਹਨ। ਤਾਤ ਮਿਲੈ ਫੁਨ ਤਾਤ ਕੋ ਸਿਫਤੀ ਸਿਫਤ ਸਮਾਏ। ਤਾਤ ਦਾ ਅਰਥ ਹੈ ਜਿਵੇਂ ਕੋਈ ਸੋਨਾ ਚਾਂਦੀ ਤਾਂਬਾ ਆਦਿਕ ਇਹ ਅੱਠ ਤਾਤਾਂ ਮੰਨੀਆਂ ਹੋਈਆਂ ਨੇ। ਹਜ਼ੂਰ ਕਹਿੰਦੇ ਜਿਵੇਂ ਇੱਕ ਤਾਤ ਦੂਸਰੀ ਤਾਤ ਨੂੰ ਜਾ ਕੇ ਮਿਲ ਜਾਂਦੀ ਹੈ। ਇਹਦਾ ਮਤਲਬ ਇਹ ਹੈ ਜਿਵੇਂ ਸੋਨੇ ਦੇ ਗਹਿਣੇ ਸੋਨੇ ਦੇ ਵਿੱਚ ਜਾ ਕੇ ਸੋਨਾ ਹੀ ਬਣ ਜਾਂਦੇ ਨੇ, ਚਾਂਦੀ ਦੇ ਗਹਿਣੇ ਚਾਂਦੀ ਦੇ ਬਰਤਨ ਚਾਂਦੀ ਨਾਲ ਮਿਲ ਕੇ ਚਾਂਦੀ ਦਾ ਰੂਪ ਹੋ ਜਾਂਦੇ ਨੇ, ਲੋਹਾ ਲੋਹੇ ਵਿੱਚ ਮਿਲ ਜਾਂਦਾ। ਤਾਤ ਮਿਲੈ ਫੁਨ ਤਾਤ ਕੋ, ਜਿਵੇਂ ਇਹ ਤਾਤਾਂ ਆਪਣੇ ਮੂਲਕ ਤਾਤੂ ਵਿੱਚ ਜਾ ਕੇ ਰਲ ਜਾਂਦੀਆਂ ਨੇ ਅਤੇ ਸਿਫਤੀ ਸਿਫਤ ਸਮਾਏ। ਅਤੇ ਜਿਹੜਾ ਰੱਬ ਦੀ ਸਿਫਤ ਕਰਨ ਵਾਲਾ ਮਨੁੱਖ ਹੈ, ਅਤੇ ਮਨੁੱਖ ਵੀ ਤਾਂ ਰੱਬ ਦੀ ਜਾਤ ਹੀ ਹੈ ਨਾ, ਕਹੋ ਕਬੀਰ ਰਾਮ ਕੀ ਅੰਸ਼, ਇਹ ਵੀ ਉਹ ਸਿਫਤ ਦੇ ਮਾਲਕ ਵਾਹਿਗੁਰੂ ਵਿੱਚ ਜਾ ਕੇ ਲੀਨ ਹੋ ਜਾਂਦਾ। ਇਹ ਮੁਕਤੀ ਦਾ ਸਰੂਪ ਸਤਿਗੁਰੂ ਮਹਾਰਾਜ ਨੇ ਇੱਥੇ ਵਰਣਨ ਕੀਤਾ ਹੈ। ਅਥਵਾ ਤਾਤ ਮਿਲੈ ਫੁਨ ਤਾਤ ਕੋ, ਜਿਵੇਂ ਜਿਹੜੀ ਤਾਤ ਦਾ ਅਰਥ ਹੈ ਧੌਣ ਵਾਲੀ ਚੀਜ਼, ਜਿਵੇਂ ਪਾਣੀ ਵੀ ਚੱਲਦਾ ਹੈ, ਜਿਵੇਂ ਪਾਣੀ ਵਿੱਚ ਪਾਣੀ ਰਲ ਜਾਂਦਾ। ਸਤਿਗੁਰੂ ਨੇ ਪਾਣੀ ਦਾ ਦ੍ਰਿਸ਼ਟਾਂਤ ਬਾਣੀ ਵਿੱਚ ਬਹੁਤ ਥਾਵਾਂ 'ਤੇ ਦਿੱਤਾ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਵੇਂ ਧੌਣ ਵਾਲਾ ਪਾਣੀ ਨਦੀ ਦਾ ਪਾਣੀ ਅਤੇ ਸਮੁੰਦਰ ਵਿੱਚ ਜਾ ਕੇ ਰਲ ਜਾਂਦਾ। ਤਾਤ ਮਿਲੈ ਫੁਨ ਤਾਤ ਕੋ, ਜਾਂ ਤਾਤ ਧੌਣ ਵਾਲੀ ਹਵਾ ਵੀ ਹੈ, ਕੋਈ ਵੀ ਚੀਜ਼ ਹੋ ਸਕਦੀ ਹੈ। ਜਿਵੇਂ ਪਾਣੀ ਵਿੱਚ ਪਾਣੀ ਰਲਦਾ, ਹਵਾ ਵਿੱਚ ਹਵਾ ਰਲ ਜਾਂਦੀ ਹੈ, ਪਵਨੈ ਮੈਂ ਪਵਨ ਸਮਾਇਆ, ਇਸੇ ਤਰ੍ਹਾਂ ਸਿਫਤ ਕਰਨ ਵਾਲਾ ਬੰਦਾ ਅਤੇ ਸਿਫਤ ਦੇ ਮਾਲਕ ਵਾਹਿਗੁਰੂ ਵਿੱਚ ਜਾ ਕੇ ਲੀਨ ਹੋ ਜਾਂਦਾ।